ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡ ਹੰਸ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲੈ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਮਨ ਮੈਲੈ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਜਾਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਦਾਨ ਰਹਾਓ ਸਿੱਧਾਂ ਕੇ ਆਸਨ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਨ ਸਤਿਗੁਰ ਕੀ ਸਰਨਾਏ ਸਤਿਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭਨਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ ਗੁਰ ਕਾ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਹੋਏ ਭਨਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ ਗੁਰ ਕਾ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰ ਸਿਰਮ ਗੁਰਪ੍ਰਸਾਦ ਨਹੀਂ ਜਾਨ ਜਾਈ ਕਸੁਰੂਪ ਰੇਖੰ ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ ਮੂਹ ਕੁਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਇ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਇਸ ਬ੍ਰਹਿਮੰਡ ਦੇ ਸਭ ਤੋਂ ਰੂਹਾਨੀ ਅਸਥਾਨ ਪਵਿੱਤਰ ਅਸਥਾਨ ਜਿਸ ਦੇ ਦਰਸ਼ਨ ਦੀਦਾਰ ਇਸ਼ਨਾਨ ਦੀ ਬਰਕਤ ਨਾਲ ਹੀ ਸਰੀਰ ਦੇ ਤਮਾਮ ਰੋਗ ਅਤੇ ਮਨ ਦੇ ਸੋਗਾਂ ਦਾ ਨਾਸ਼ ਹੋ ਜਾਂਦਾ ਹੈ। ਇੱਕ ਐਸਾ ਅਜ਼ਮਤਮਈ ਅਸਥਾਨ ਜੋ ਕਰੋੜਾਂ ਤਨੰਤਰ ਇਕੱਠੇ ਕਰੀਏ ਕਰੋੜਾਂ ਵੈਦ ਇਕੱਠੇ ਕਰੀਏ ਇਸ ਅਸਥਾਨ ਦੇ ਕਦਮਾਂ ਦੀ ਖਾਕ ਵੀ ਨਹੀਂ ਬਣਦੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਜੀਵਨ ਦੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਹਿਬ ਜੀਆਂ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਪ੍ਰੇਮ ਸਹਿਤ ਆਪ ਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਪਾਵਨ ਹੁਕਮਨਾਮੇ ਦਾ ਪਾਠ ਆਪਨੇ ਸਰਵਣ ਕੀਤਾ। ਕੁਝ ਸਮਾਂ ਹੋਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਾਨ ਇਨਾਇਤ ਸਦਕਾ ਹਰ ਰੋਜ਼ ਜਿਸ ਤਰ੍ਹਾਂ ਆਪ ਸਦਾਏ ਬਾਰਗਾਹ ਹੁਕਮਨਾਮੇ ਦੇ ਬੋਲਾਂ ਦੀ ਵਿਚਾਰ ਸਰਵਣ ਕਰਦੇ ਹੋ ਮਨ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਪ੍ਰਾਪਤ ਕਰ ਸਕੇ ਇਸ ਲਈ ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਤੀਸਰੇ ਗੁਰੂ ਨਾਨਕ ਦੇ ਸਵਰੂਪ, ਗੁਰੂ ਨਾਨਕ ਜੋਤ ਦਾ ਤੀਸਰਾ ਪੜਾਓ, ਤੀਸਰਾ ਜਾਮਾ, ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਅਮਰਦਾਸ ਮਹਾਰਾਜ ਹੈ, ਉਹਨਾਂ ਦੇ ਬੋਲ ਅੱਜ ਹੁਕਮਨਾਮੇ ਦੇ ਰੂਪ 'ਚ ਪ੍ਰਾਪਤ ਹੋਏ ਨੇ। ਇਸ ਮੁਬਾਰਕ ਸ਼ਬਦ ਦੇ ਚਾਰ ਪਦ ਨੇ ਔਰ ਸੈਂਟਰਲ ਵਿਚਾਰ, ਸੈਂਟਰਲ ਥੀਮ ਹੈ ਇਸ ਸ਼ਬਦ ਦਾ, ਜਪ ਮਨ ਮੇਰੇ ਤੂੰ ਇੱਕੋ ਨਾਮ, ਸਤਿਗੁਰ ਦੀਆ ਮੌਕੋ ਇਹੋ ਨਿਧਾਨ। ਆਪਣੇ ਮਨ ਨੂੰ ਮੁਖਾਤਬ ਆਉਂਦਿਆਂ ਗੁਰੂ ਅਮਰਦਾਸ ਮਹਾਰਾਜ ਫੁਰਮਾਨ ਕਰਦੇ ਨੇ, ਸਾਹਿਬ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਜਦ ਆਪ ਪੜ੍ਹੋਗੇ ਤਾਂ ਫਿਰ ਤੁਹਾਨੂੰ ਬਹੁਤਾ ਮੁਖਾਤਬ ਆਪਣੇ ਮਨ ਤੋਂ ਪ੍ਰਾਪਤ ਹੋਵੇਗਾ। ਜੈਸੇ ਹੋਰ ਵੀ ਮੇਰੇ ਸਾਹਿਬ ਨੇ ਮੁਖਾਤਬ ਕੀਤਾ ਹੈ, ਸਾਧੋ ਮਨ ਕਾ ਮਾਣ ਤਿਆਗੋ, ਪਰਮਾਤਮਾ ਨੂੰ ਵੀ ਮੁਖਾਤਬ ਕੀਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਪਾਉ ਕਿਹਾ ਕਾੜਾ ਜੀਉ। ਗੁਰਮੁਖਾਂ ਨੂੰ ਮੁਖਾਤਬ ਕੀਤਾ ਹੈ ਪਰ ਬਹੁ ਗਿਣਤੀ ਬਹੁਤਾਤ ਵਿੱਚ ਸਤਿਗੁਰੂ ਜੀ ਨੇ ਆਪਣੇ ਮਨ ਨੂੰ ਮੁਖਾਤਬ ਕੀਤਾ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਾ ਕੀਨੀ। ਇੱਥੇ ਵੀ ਸਾਹਿਬੇ ਕਮਾਲ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਮੁਖਾਤਬ ਆਪਣੇ ਮਨ ਨੂੰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ, ਪਾਰਬ੍ਰਹਮ ਪਰਮੇਸ਼ਵਰ ਦੇ ਬੋਲ, ਸਤਿਗੁਰੂ ਇਹ ਦ੍ਰਿੜ ਕਰਾਉਣਾ ਚਾਹੁੰਦੇ ਨੇ ਹਰ ਬਾਣੀ ਪੜ੍ਹਨ ਵਾਲਾ ਆਪਣੇ ਮਨ ਤੋਂ ਮੁਖਾਤਬ ਹੋਵੇ, ਕਿਉਂਕਿ ਜਿਤਨੀ ਦੇਰ ਮਨ ਨੂੰ ਨਹੀਂ ਸਮਝਿਆ ਜਾ ਸਕਿਆ ਉਤਨੀ ਦੇਰ ਜੀਵਨ ਸਫਲ ਨਹੀਂ ਆਉਂਦਾ। ਮਨ ਨੂੰ ਸਮਝਣਾ ਬੜਾ ਲਾਜ਼ਮੀ ਹੈ। ਵੈਸੇ ਸਾਡਾ ਸਰੀਰ ਪਸ਼ੂਆਂ ਵਾਲਾ ਹੀ ਹੈ, ਫਰਕ ਕੋਈ ਨਹੀਂ ਹੈ, ਬਸ ਪਸ਼ੂ ਜਰਾ ਜ਼ਮੀਨ 'ਤੇ ਚਾਰ ਪੈਰਾਂ ਨਾਲ ਚੱਲ ਲੈਂਦੇ ਨੇ ਔਰ ਸਿਰ ਨੀਵਾਂ ਕਰਕੇ ਚੱਲਦੇ ਨੇ, ਅਸੀਂ ਜ਼ਰਾ ਕਮਰ ਸਿੱਧੀ ਕਰਕੇ ਚੱਲ ਪੈਂਦੇ ਹਾਂ। ਬਾਕੀ ਸਾਡੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਪਸ਼ੂਆਂ ਵਾਲੀਆਂ ਨੇ, ਖਾਣਾ ਪੀਣਾ ਸੌ ਜਾਣਾ ਇਤਿਆਦਕ। ਗਰਮੀ ਸਰਦੀ ਦਾ ਅਨੁਭਵ ਕਰਨਾ ਇਤਿਆਦਕ, ਸਾਰੀਆਂ ਤਮਾਮ ਕਿਰਿਆ ਸਰੀਰ ਦੀਆਂ ਪਸ਼ੂ ਵਾਲੀਆਂ ਨੇ। ਜੈਸੇ ਪਸ਼ੂ ਸਵਾਦ ਵਸ ਖਾ ਜਾਂਦਾ, ਮਨੁੱਖ ਵੀ ਸਵਾਦ ਵਸ ਭੋਜਨ ਖਾ ਜਾਂਦਾ। ਪਸ਼ੂ ਆਪਣੇ ਹੰਕਾਰ ਦਾ ਪ੍ਰਗਟਾਵਾ ਕਰਦਾ, ਬਲ ਦਾ ਪ੍ਰਗਟਾਵਾ ਕਰਦਾ, ਮਾਤਾ ਭੈਂਸਾ ਅਮੋਹਾ ਜਾਏ। ਇਹ ਸਾਰੀਆਂ ਬਿਰਤੀਆਂ ਸਾਡੇ ਅੰਦਰ ਪਸ਼ੂ ਵਾਲੀਆਂ ਮੌਜੂਦ ਨੇ। ਬਸ ਇੱਕੋ ਹੀ ਖੇਡ ਹੈ ਜੋ ਸਾਨੂੰ ਮਨੁੱਖ ਸਾਬਤ ਕਰਦੀ ਹੈ, ਸਾਨੂੰ ਇਨਸਾਨ ਸਾਬਤ ਕਰਦੀ ਹੈ। ਔਰ ਉਹ ਸਾਡਾ ਮਨ ਹੈਗਾ ਹੈ ਅਤੇ ਜਿਸ ਕਰਕੇ ਅਸੀਂ ਮਨੁੱਖ ਬਣੇ ਹਾਂ, ਸਾਨੂੰ ਮਨੁੱਖ ਆਖਿਆ ਜਾਂਦਾ ਹੈ। ਜੇ ਉਸੇ ਹੀ ਵਸਤੂ ਉਸੇ ਹੀ ਚੀਜ਼ ਦੀ ਸਾਨੂੰ ਸਮਝ ਨਾ ਆਵੇ ਤਾਂ ਫਿਰ ਇੰਝ ਕਹਿਣਾ ਪਏਗਾ ਜੈਸੇ ਕਾਲਮ ਦੇ ਦੋ ਬੋਲ ਨੇ, ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲਗੇ ਤੋ ਰੌਸ਼ਨੀ ਦੇਖੀ। ਹਜ਼ਾਰੋਂ ਮੁਸ਼ਕਿਲੋਂ ਕੀ ਸਖ਼ਤ ਮੁਸ਼ਕਿਲ ਏਕ ਯਹੀ ਹੈ, ਤਮੰਨਾ ਜ਼ਿੰਦਗੀ ਕੀ ਹੈ ਪਰ ਜੀਣਾ ਨਹੀਂ ਆਤਾ। ਮਨ ਬਾਰੇ ਸੋਝੀ ਕੋਈ ਨਹੀਂ, ਮਨ ਬਾਰੇ ਗਿਆਨ ਕੋਈ ਨਹੀਂ। ਸਾਡੇ ਦੇਸ਼ ਦੇ ਪੁਰਾਤਨਕ ਮਹਾਨ ਪੁਰਖਾਂ ਨੇ, ਰਿਸ਼ੀਆਂ ਮੁਨੀਆਂ ਨੇ ਮਨ ਦੀ ਵਿਆਖਿਆ ਵੱਖ ਵੱਖ ਅੰਦਾਜ਼ ਵਿੱਚ ਕੀਤੀ ਹੈ, ਵੱਖ ਵੱਖ ਤਰ੍ਹਾਂ ਮਨ ਨੂੰ ਉਹਨਾਂ ਨੇ ਖੋਲ੍ਹਣ ਦਾ ਯਤਨ ਕੀਤਾ। ਜੈਸੇ ਕੁਝ ਪੁਰਾਤਨ ਸ਼ਾਸਤਰਕਾਰ ਕਹਿੰਦੇ ਨੇ ਮਨ ਚਾਰ ਸ਼ਕਤੀਆਂ ਦਾ ਮਜਮੂਆ ਹੈ, ਚਾਰ ਸ਼ਕਤੀਆਂ ਦਾ ਇਕੱਠ ਹੈ। ਮਨ ਦੀਆਂ ਇਹ ਚਾਰ ਅਵਸਥਾਵਾਂ ਉਹਨਾਂ ਨੇ ਬਿਆਨ ਕੀਤੀਆਂ ਨੇ। ਜਿਸ ਵੇਲੇ ਸਾਡੇ ਮਨ ਵਿੱਚ ਕੁਝ ਵਿਚਾਰ ਜਨਮ ਲੈ ਰਹੇ ਹੁੰਦੇ ਨੇ, ਕੁਝ ਨਵੇਂ ਵਿਚਾਰਾਂ ਦਾ ਜਨਮ ਆਉਂਦਾ ਹੈ, ਉਸ ਅਵਸਥਾ ਨੂੰ ਸਮੁੱਚਾ ਮਨ ਕਹਿੰਦੇ ਨੇ। ਵੈਸੇ ਮਨ ਦੇ ਅਰਥ ਵੱਖ ਵੱਖ ਹੈਗੇ ਨੇ, ਤੁਸੀਂ ਪੜ੍ਹੋਗੇ ਜੈਸੇ ਵਜ਼ਨ 40 ਸ਼ੇਰ ਨੂੰ ਵੀ ਮਨ ਕਹਿ ਦਿੰਦੇ ਨੇ। ਇਸ ਤਰ੍ਹਾਂ ਖਿਆਲਾਂ ਦਾ ਮਜਮੂਆ ਮਨ, ਜਦ ਵਿਚਾਰ ਵਿੱਚੋਂ ਪੈਦਾ ਹੋ ਰਹੇ ਹੋਵਣ, ਜਨਮ ਲੈ ਰਹੇ ਹੋਵਣ, ਉਸ ਅਵਸਥਾ ਨੂੰ ਮਨ ਕਹਿੰਦੇ ਨੇ। ਅਤੇ ਜਦ ਕੋਈ ਪੁਰਾਣੀ ਗੱਲ ਵਿਸਰੀ ਹੋਈ ਨੂੰ ਚੇਤੇ ਕਰ ਰਿਹਾ ਹੋਵੇ, ਤੁਸੀਂ ਦੇਖਣਾ ਮਨ ਇਹੀ ਕਰਦਾ ਰਹਿੰਦਾ, ਜਾਂ ਕੁਝ ਖਿਆਲਾਂ ਨੂੰ ਜਨਮ ਦਿੰਦਾ ਹੈ, ਜਾਂ ਕੁਝ ਖਿਆਲਾਂ ਨੂੰ ਯਾਦ ਕਰਦਾ, ਚੇਤੇ ਕਰਦਾ। ਔਰ ਉਸ ਅਵਸਥਾ ਨੂੰ ਜਦ ਮਨ ਕੁਝ ਚੇਤਾ ਕਰ ਰਿਹਾ ਹੁੰਦਾ, ਚਿੱਤ ਕਹਿੰਦੇ ਨੇ। ਮਨ, ਚਿੱਤ, ਬੁੱਧ ਅਤੇ ਅਹੰ, ਚਾਰ ਸ਼ਕਤੀਆਂ ਦਾ ਮਜਮੂਆ ਸਾਡਾ ਮਨ। ਇਹ ਵਿਚਾਰ ਜੋ ਅੰਦਰੋਂ ਪੈਦਾ ਹੋਏ ਨੇ ਜਾਂ ਜੋ ਚੇਤੇ ਕੀਤੇ ਨੇ, ਉਹਨਾਂ ਵਿਚਾਰਾਂ 'ਤੇ ਜਦੋਂ ਨਿਰਣਾਇਕ ਸਥਿਤੀ ਵਿੱਚ ਆਉਂਦਾ, ਮਨ ਨਿਰਣੇ ਕਰਦਾ ਕਿ ਇਹ ਵਿਚਾਰ ਠੀਕ ਹੈ, ਇਹ ਵਿਚਾਰ ਗਲਤ ਹੈ, ਮਨ ਦੀ ਉਸ ਹਾਲਤ ਨੂੰ ਸਾਡੇ ਪੁਰਾਤਨਕ ਸ਼ਾਸਤਰਕਾਰ, ਇਸ ਦੇਸ਼ ਦੇ ਰਿਸ਼ੀ ਮੁਨੀ, ਸਤਿਕਾਰਯੋਗ ਸ਼ਖਸੀਅਤਾਂ, ਪੂਜਨੀਕ ਹਸਤੀਆਂ ਨੇ ਮਨ ਦੀ ਉਸ ਅਵਸਥਾ ਨੂੰ ਬੁੱਧ ਦਾ ਨਾਮ ਦਿੱਤਾ ਹੈ। ਇਹ ਅਵਸਥਾ ਬੁੱਧ ਹੈ। ਫਿਰ ਇਹ ਵਿਚਾਰ ਮੇਰਾ ਹੈ, ਇਹ ਮੈਂ ਯਾਦ ਕੀਤਾ, ਔਰ ਇਹ ਮੇਰਾ ਨਿਰਣੇ ਹੈ, ਮੇਰਾ ਫੈਸਲਾ ਹੈ। ਜਦ ਇਸ ਮੈਂ ਦੀ ਅਵਸਥਾ ਵਿੱਚ ਮਨ ਹੁੰਦਾ, ਉਸ ਅਵਸਥਾ ਨੂੰ ਅਹੰਕਾਰ ਕਹਿੰਦੇ ਨੇ। ਮਨ ਚਤੁਸ਼ਟਾ ਅੰਤਹ ਕਰਨ, ਚਾਰ ਤਰ੍ਹਾਂ ਦਾ ਮਨ। ਗੁਰਬਾਣੀ ਵਿੱਚ ਮਨ ਨੂੰ ਮੁਖਾਤਬ ਸਾਹਿਬ ਆਪ ਕਰਦੇ ਨੇ। ਫਿਰ ਮਨ ਨੂੰ ਪਵਿੱਤਰ ਕਰਨ ਦੇ ਵਿਚਾਰ ਵੀ ਬੜੇ ਵਿਸ਼ਾਲ ਨੇ, ਬੜੇ ਵੱਡੇ ਰੂਪ 'ਚ ਮਿਲਦੇ ਨੇ, ਪ੍ਰਾਪਤ ਹੁੰਦੇ ਨੇ। ਸਤਿਗੁਰੂ ਜੀ ਨੇ ਸਾਨੂੰ ਮਹਾਨ ਬੇਸਕੀਮਤੀ ਨੁਕਤਾ ਦੇ ਕੇ ਝੋਲੀ 'ਚ ਪਾ ਕੇ ਨਿਵਾਜਿਆ। ਫੁਰਮਾਨ ਕਰਦੇ ਨੇ, ਜਪ ਮਨ ਮੇਰੇ ਤੂੰ ਏਕੋ ਨਾਮ, ਇਹ ਮੇਰੇ ਮਨ ਤੂੰ ਇੱਕ ਕਰਤਾ ਪੁਰਖ ਦੇ ਨਾਮ ਨਾਲ ਜੁੜ ਜਾ, ਬਾਰ ਬਾਰ ਉਸਦੇ ਨਾਮ ਦਾ ਉਚਾਰਨ ਕਰ। ਇੱਥੇ ਕੋਈ, ਮੈਂ ਅਰਜ਼ ਕਰਾਂ, ਰੌਲਾ ਨਹੀਂ ਹੈ, ਕੋਈ ਬਖੇੜਾ ਇਸ ਗੱਲ ਦਾ ਨਹੀਂ ਹੈ ਬਈ ਕਿਹੜਾ ਨਾਮ ਜਪਣਾ ਹੈ। ਬੜੇ ਚਾਅ ਨਾਲ, ਬੜੇ ਸ਼ੌਕ ਨਾਲ ਅੰਮ੍ਰਿਤ ਵੇਲੇ ਜਾਗ ਕੇ ਕੋਈ ਅੱਲਾ ਹੋ ਕਹਿ ਸਕਦਾ ਹੈ, ਕੋਈ ਇਤਰਾਜ਼ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਨੂੰ। ਬਲਕਿ ਅੱਲਾਹੂ ਅੱਲਾਹੂ ਕਹਿਣ ਵਾਲੇ ਭਗਤ ਬਾਬਾ ਫਰੀਦ ਸਾਹਿਬ ਆਦਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਨੇ ਔਰ ਸਾਰਾ ਜਗਤ ਸਜਦਾ ਕਰਦਾ। ਰਾਮ ਰਾਮ ਓਮ ਓਮ ਦਾ ਉਚਾਰਨ ਕਰਨ ਵਾਲੇ ਬਹੁਤ ਸਾਰੇ ਬ੍ਰਾਹਮਣ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਨੇ। ਰਾਮ ਜਾਂ ਓਮ ਸ਼ਬਦ ਤੋਂ ਕੋਈ ਇਤਰਾਜ਼ ਨਹੀਂ, ਜਾਂ ਹੋਰ ਵੀ ਕੋਈ ਆਪਣੇ ਮਤ ਅਨੁਸਾਰ ਜਪ ਕਰ ਸਕਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਦੀ ਝੋਲੀ ਵਿੱਚ ਮਹਾਮੰਤਰ ਗੁਰਮੰਤਰ ਦੀ ਦਾਤ ਪਾਈ ਹੈ। ਵਾਹਿਗੁਰੂ 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 ਦਾ ਜਾਪ ਕਰਨਾ ਇਹ ਨਿਹਾਇਤ ਲਾਜ਼ਮੀ ਹੈ। ਇਸ ਤੋਂ ਬਿਨਾਂ ਅਗਰ ਜੀਵਨ ਦੇ ਦਿਨ ਦੀ ਸ਼ੁਰੂਆਤ ਹੋ ਜਾਏ ਫਿਰ ਨਿਰਸੰਦੇਹ ਸਾਰਾ ਦਿਨ ਦੁੱਖਾਂ ਭਰਿਆ ਲੰਘੇਗਾ, ਸਾਰਾ ਦਿਨ ਕਸ਼ਟ ਵਿੱਚ ਲੰਘੇਗਾ। ਇਹ ਜੀਵਨ ਨੂੰ ਖੁਸ਼ੀਆਂ ਨਾਲ ਭਰਨ ਦੀ ਚਾਬੀ ਸਾਹਿਬ ਨੇ ਸਾਡੀ ਝੋਲੀ 'ਚ ਪਾਈ ਹੈ। ਭਾਈ ਗੁਰਦਾਸ ਜੀ ਦੇ ਬੋਲ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਔਰ ਇਹ ਮੰਤਰ ਸਾਰਿਆਂ ਵਾਸਤੇ ਸਾਂਝਾ ਹੈ, ਜਿਵੇਂ ਸੂਰਜ ਸਭ ਲਈ ਸਾਂਝਾ ਹੈ, ਚੰਦਰਮੇ ਦੀ ਚਾਂਦਨੀ ਸਭ ਲਈ ਸਾਂਝੀ ਹੈ, ਜਲ ਦੇ ਪਿਆਸ ਬੁਝਾਉਣ ਦਾ ਮਹਾਂਗੁਣ ਸਭ ਲਈ ਸਾਂਝਾ ਹੈ, ਅਗਨੀ ਦਾ ਸੇਤ ਨਿਵਾਰਨ ਸਭ ਲਈ ਸਾਂਝਾ ਹੈ। ਇਸ ਤਰ੍ਹਾਂ ਇਹ ਵਾਹਿਗੁਰੂ ਮੰਤਰ ਵੀ ਸਾਰੇ ਜਗਤ ਲਈ ਸਾਂਝਾ ਹੈ, ਚੌ ਵਰਨਾ ਕੋ ਸਾਂਝਾ। ਕੋਈ ਮੁਸਲਿਮ ਵੀਰ ਇਸ ਨੂੰ ਜਪ ਕੇ ਇਸ ਦੀ ਬਰਕਤ ਪ੍ਰਾਪਤ ਕਰ ਸਕਦਾ, ਕੋਈ ਹਿੰਦੂ ਵੀਰ ਇਸ ਨੂੰ ਜਪ ਕੇ ਇਸ ਦਾ ਆਨੰਦ ਦਾ ਅਨੁਭਵ ਕਰ ਸਕਦਾ। ਸਿੱਖ ਨੂੰ ਤਾਂ ਮਹਾਰਾਜ ਨੇ ਬਖਸ਼ਿਆ ਹੀ ਹੈ, ਇਹ ਤਾਂ ਆਪਣੇ ਜੀਵਨ ਦੀ ਝੋਲੀ ਹਰ ਆਨੰਦ ਖੇੜਿਆਂ ਨਾਲ ਭਰ ਸਕਦਾ ਜੇ ਇਸ ਦਾ ਜਾਪ ਕਰੇ। ਮੈਨੂੰ ਜਦ ਵੀ ਕੋਈ ਸੱਜਣ ਕਹਿੰਦਾ ਹੈ ਨਾ, ਗਿਆਨੀ ਜੀ ਕੀ ਬਣੇਗਾ ਕੌਮ ਦਾ, ਕੀ ਬਣੇਗਾ ਸਾਡੇ ਭਵਿੱਖ ਦਾ, ਅਤੇ ਮੈਂ ਛੇਤੀ ਗੱਲ ਮੁਕਾ ਦਿੰਦਾ ਹੁੰਦਾ, ਬਈ ਸੱਜਣਾ ਜੇ ਤਾਂ ਤੂੰ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਹੈ। ਅਭਿਆਸ ਕਰਨਾ ਕੀ ਹੈ? ਜ਼ਬਾਨ ਨਾਲ ਉਚਾਰਨ ਕਰਨਾ ਅਤੇ ਧਿਆਨ ਨਾਲ ਸਰਵਣ ਕਰਨਾ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਇਸ ਵਿੱਚ ਪੂਰਾ ਧਿਆਨ ਹੋਵੇ, ਧਿਆਨ ਨਾਲ ਸਰਵਣ ਕਰਨਾ। ਇਹ ਥੋੜ੍ਹੀ ਦੇਰ ਵੀ ਕਰੋਗੇ ਨਾ ਤਾਂ ਇਸ ਦਾ ਬੜਾ ਲਾਭ ਹੋਵੇਗਾ ਜ਼ਿੰਦਗੀ ਵਿੱਚ, ਜੀਵਨ ਬਰਕਤਾਂ ਨਾਲ ਭਰ ਜਾਏਗਾ। ਔਰ ਬੱਚਿਆਂ ਨੂੰ ਤਾਂ ਇਹ ਕਰਾਉਣਾ ਬੇਇੰਤਿਹਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ, ਕਿਉਂਕਿ ਅਸੀਂ ਗ੍ਰਸਤੀ ਲੋਕ ਹਾਂ। ਗੁਰੂ ਨਾਨਕ ਦਾ ਮਤ ਵੈਸੇ ਵੀ ਗ੍ਰਸਤੀ ਮਤ ਹੈ, ਇਹ ਤਿਆਗੀ ਬੈਰਾਗੀ ਸੰਨਿਆਸੀ ਉਦਾਸੀ ਮਤ ਨਹੀਂ ਹੈ, ਗ੍ਰਸਤੀ ਮਤ ਹੈ। ਅਤੇ ਹਰ ਗ੍ਰਸਤੀ ਚਾਹੁੰਦਾ ਹੈ ਬਈ ਮੇਰੀ ਔਲਾਦ ਮੇਰੇ ਬੱਚੇ ਮੇਰੇ ਨਾਲੋਂ ਜ਼ਿਆਦਾ ਸੰਪੰਨ ਹੋਵਣ, ਹਰ ਇੱਕ ਇਹ ਚਾਹੁੰਦਾ। ਜਦ ਮੈਨੂੰ ਕੋਈ ਕਹਿੰਦਾ ਹੈ ਨਾ ਬਈ ਫਲਾਣੇ ਮਨੁੱਖ ਨੇ ਆਪਣਾ ਬੱਚਾ ਅੱਗੇ ਕਰ ਦਿੱਤਾ, ਅਤੇ ਮੈਂ ਕਹਿੰਦਾ ਹੁੰਦਾ ਇਸ ਵਿੱਚ ਕੋਈ ਕੁਤਾਹੀ ਨਹੀਂ, ਕੋਈ ਗਲਤੀ ਨਹੀਂ ਹੈ, ਕਿਉਂਕਿ ਹਰ ਮਨੁੱਖ ਇਹ ਚਾਹੁੰਦਾ ਹੈ ਮੇਰੀ ਦੌਲਤ ਦਾ, ਮੇਰੀ ਸ਼ੋਹਰਤ ਦਾ, ਮੇਰੀ ਪਦਵੀ ਦਾ ਵਾਰਸ ਮੇਰਾ ਬੱਚਾ ਹੋਵੇ, ਹਰ ਕੋਈ ਚਾਹੁੰਦਾ ਹੈ। ਇਸ ਵਿੱਚ ਕੋਈ ਹਰਜ਼ ਨਹੀਂ ਹੈ, ਪਰ ਮੈਂ ਅਰਜ਼ ਕਰਾਂ ਸਾਰੀਆਂ ਬਰਕਤਾਂ ਦੇਣ ਵਾਲਾ ਵਾਹਿਗੁਰੂ ਨਾਮ ਦਾ ਸਿਮਰਨ ਹੈ, ਇਸ ਗੱਲ ਨੂੰ 100% ਮੰਨ ਲੈਣਾ। ਜਿੱਥੇ ਆਪਣੇ ਬੱਚਿਆਂ ਲਈ ਚੰਗੇ ਸਕੂਲਾਂ ਦੀ ਚੋਣ ਕਰਦੇ ਹੋ, ਹਰ ਤਰ੍ਹਾਂ ਨਾਲ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਉਹਨਾਂ ਦੀ ਰਿਹਾਇਸ਼ ਦਾ ਭੋਜਨ ਦਾ ਪ੍ਰਬੰਧ ਕਰਦੇ ਹੋ, ਉਹਦੇ ਨਾਲ ਨਾਲ ਉਹਨਾਂ ਦਾ ਜੀਵਨ ਸੁੱਖ ਨਾਲ ਗੁਜ਼ਰੇ ਇਹ ਪ੍ਰਬੰਧ ਕਰਨਾ ਵੀ ਮਾਤਾ ਪਿਤਾ ਦਾ ਫਰਜ਼ ਬਣਦਾ, ਉਹਨਾਂ ਦਾ ਜੀਵਨ ਸੁੱਖ ਨਾਲ ਗੁਜ਼ਰੇ। ਹੁਣ ਬਾਕੀ ਸਭ ਕੁਝ ਹੋਵੇ ਪਰ ਸੁੱਖ ਨਾ ਹੋਵੇ ਫਿਰ ਜੀਵਨ ਵਿੱਚ ਕੀ ਰਹਿ ਜਾਏਗਾ। ते सुख प्राप्त होवेगा जे ज्यादा नहीं ते कम अज कम 15 मिनट ਇਹ ਤੇ ਜਨਮ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਜਦ ਬੱਚਾ ਥੋੜ੍ਹਾ ਜਿਹਾ ਬੋਲਣ ਲੱਗ ਪਏ ਫਿਰ 10-15 ਮਿੰਟ ਉਸਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਾਓ ਵਾਹਿਗੁਰੂ ਵਾਹਿਗੁਰੂ ਪ੍ਰੇਮ ਨਾਲ ਆਪ ਬੋਲੋ ਨਾਲ ਉਹਨਾਂ ਨੂੰ ਵੀ ਬੁਲਾਓ 12 ਸਾਲ ਤੱਕ ਦਾ ਸਮਾਂ ਬਚਪਨ ਤੱਕ ਦਾ ਰਹਿੰਦਾ ਹੈ ਬਚਪਨ ਦਾ ਸਮਾਂ 12 ਸਾਲ ਆਉਂਦਾ ਹੈ ਅਤੇ ਮੈਂ ਅਰਜ਼ ਕਰਾਂ 12 ਸਾਲ ਤੱਕ ਅਗਰ ਬੱਚਾ 15 ਮਿੰਟ 20 ਮਿੰਟ ਵਾਹਿਗੁਰੂ ਮੰਤਰ ਦਾ ਜਾਪ ਕਰ ਲਵੇ ਤਾਂ ਫਿਰ ਉਹਦੀ ਜ਼ਿੰਦਗੀ ਵਿੱਚ ਸਿਵਾਏ ਸੁੱਖਾਂ ਦੇ ਹੋਰ ਕੁਝ ਰਹੇਗਾ ਹੀ ਨਹੀਂ ਸਿਵਾਏ ਪਵਿੱਤਰਤਾ ਦੇ ਹੋਰ ਕੁਝ ਰਹੇਗਾ ਹੀ ਨਹੀਂ ਉਹਦਾ ਜੀਵਨ ਖੁਸ਼ੀਆਂ ਨਾਲ ਭਰ ਜਾਏਗਾ ਅਸੀਂ ਸਭ ਕੁਝ ਦੇਣ ਦਾ ਯਤਨ ਕਰਦੇ ਹਾਂ ਪਰ ਖੁਸ਼ੀਆਂ ਦੀ ਚਾਬੀ ਵਾਹਿਗੁਰੂ ਮੰਤਰ ਦਾ ਜਪ ਇਸ ਨਾਲ ਅਸੀਂ ਬੱਚਿਆਂ ਨੂੰ ਜੋੜਦੇ ਹੀ ਨਹੀਂ ਹਾਂ ਇਹ ਬੜਾ ਲਾਜ਼ਮੀ ਹੈ ਜਿੱਥੇ ਭੋਜਨ ਪ੍ਰੋਟੀਨ ਸਰੀਰਕ ਮਾਨਸਿਕ ਸੰਸਕਾਰ ਦਿੰਦਿਆਂ ਹੋਇਆਂ ਉਹਦਾ ਜੀਵਨ ਸਵਾਰਨ ਦਾ ਯਤਨ ਕਰਦੇ ਹਾਂ ਉੱਥੇ ਵਾਹਿਗੁਰੂ ਮੰਤਰ ਦਾ ਜਾਪ 15 ਮਿੰਟ 20 ਮਿੰਟ ਇੰਤਹਾਈ ਲਾਜ਼ਮੀ ਹੈ ਇਹ ਜ਼ਰੂਰ ਕਰਨਾ ਤੁਸੀਂ ਦੇਖੋਗੇ ਜ਼ਿੰਦਗੀ ਬਰਕਤ ਨਾਲ ਭਰ ਗਈ ਸਾਰੀ ਕੁੱਲ ਤਰ ਜਾਏਗੀ ਕੁੱਲਾਂ ਦਾ ਉਧਾਰ ਹੋ ਜਾਏਗਾ ਪਰ ਸਾਡਾ ਮਨ ਇਸ ਵੱਲ ਚੱਲਦਾ ਹੀ ਕੋਈ ਨਹੀਂ ਹੈ ਸਾਹਿਬ ਜੀਆਂ ਦੇ ਅਗੰਮੀ ਬਚਨ ਹਨ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਫੁਰਮਾਨ ਕਰਦੇ ਨੇ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੌਕੋ ਇਹੋ ਨਿਧਾਨ ਇਹ ਮਹਾਨ ਸੁੱਖਾਂ ਦਾ ਖਜ਼ਾਨਾ ਬਰਕਤਾਂ ਦਾ ਮਹਾਂਸਾਗਰ ਖਜ਼ਾਨਾ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਸਾਹਿਬ ਨੇ ਗੁਰੂ ਅਮਰਦਾਸ ਕਹਿੰਦੇ ਨੇ ਮੇਰੀ ਝੋਲੀ 'ਚ ਪਾ ਦਿੱਤਾ ਹੈ ਹੁਣ ਸਾਰੇ ਸੰਸਾਰ ਦੇ ਖਜ਼ਾਨੇ ਇਹਦੇ ਸਾਹਮਣੇ ਤੁੱਛ ਲੱਗਦੇ ਨੇ ਔਰ ਸਾਰੇ ਖਜ਼ਾਨੇ ਹੋਵਣ ਇਹ ਨਾ ਹੋਵੇ ਜ਼ਿੰਦਗੀ ਤੁੱਛਤਾ ਨਾਲ ਭਰੀ ਰਹਿੰਦੀ ਜੀਵਨ ਤੁੱਛ ਰਹਿ ਜਾਂਦਾ ਮਹਾਨ ਨਹੀਂ ਬਣ ਸਕਦਾ ਬੜੇ ਗਹਿਰੇ ਬੋਲ ਸਾਹਿਬ ਨੇ ਆਖੇ ਨੇ ਇਸ ਲਈ ਹੋਰ ਕੁਛ ਭਰਮ 'ਚ ਪੈਣ ਦੀ ਲੋੜ ਨਹੀਂ ਵੀ ਫਲਾਣੇ ਥਾਂ ਜਾਈਏ ਫਲਾਣੇ ਨੂੰ ਮਿਲੀਏ ਫਲਾਣੀ ਕਬਰ 'ਤੇ ਮੱਥਾ ਟੇਕੀਏ ਫਲਾਣੇ ਮੌਲਵੀ ਕੋਲੋਂ ਤਾਵੀਜ਼ ਲੈ ਆਈਏ ਜਾਂ ਇਸ ਤਰ੍ਹਾਂ ਦੇ ਹੋਰ ਤਮਾਮ ਕਰਮ ਕਾਂਡ ਮੌਜੂਦ ਨੇ ਗੁਰੂ ਅਮਰਦਾਸ ਕਹਿੰਦੇ ਨੇ ਪਰਮਾਤਮਾ ਦੇ ਨਾਮ ਦਾ ਜਪ ਕਰ ਜਪ ਮਨ ਮੇਰੇ ਤੂੰ ਇੱਕੋ ਨਾਮ ਕਿਉਂਕਿ ਸਤਿਗੁਰੂ ਜੀ ਨੇ ਜੀਵਨ ਦਾ ਲੰਬਾ ਸਮਾਂ ਤੀਰਥਾਂ ਦੀ ਯਾਤਰਾ ਕਰਕੇ ਵੀ ਦੇਖਿਆ ਬੜੇ ਬੜੇ ਸਿਆਣੇ ਲੋਕਾਂ ਨਾਲ ਬੈਠ ਕੇ ਵੀ ਦੇਖਿਆ ਵੇਦਾਚਾਰੀਆਂ ਸ਼ਸਤਰਾਚਾਰੀਆਂ ਨਾਲ ਬੈਠ ਕੇ ਦੇਖਿਆ ਹੈ ਤੇ ਫਿਰ ਜੀਵਨ ਦਾ ਸਾਰਾਂਸ਼ ਸਾਡੀ ਝੋਲੀ 'ਚ ਪਾਉਂਦੇ ਨੇ ਜਪ ਮਨ ਮੇਰੇ ਤੂੰ ਏਕੋ ਨਾਮ ਮੇਰੇ ਪੰਨ ਨੂੰ ਛੱਡ ਤੇ ਤੂੰ ਤੂੰ ਨਾਲ ਜੁੜ ਜਾ ਤੇ ਕਬੀਰ ਸਾਹਿਬ ਕਰਨੇ ਐਸੀ ਖੇਡ ਬਣ ਜਾਂਦੀ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੋ ਜਬ ਆਪਾ ਪਰ ਕਾ ਮਿਟ ਗਿਆ ਜਤ ਪੇਖੋਂ ਤਤ ਤੂੰ ਇਹ ਤੂੰ ਸ਼ਬਦ ਵੀ ਮਹਾਰਾਜ ਨੇ ਇਸ ਮਰਕਜ਼ੀ ਪੰਕਤੀ ਵਿੱਚ ਦਰਜ ਕੀਤਾ ਜਪ ਮਨ ਮੇਰੇ ਤੂੰ ਇੱਕੋ ਨਾਮ ਕਰਤਾ ਪੁਰਖ ਦੇ ਨਾਮ ਨਾਲ ਜੁੜ ਸਤਿਗੁਰ ਦੀਆ ਮੌਕੋ ਇਹੋ ਨਿਧਾਨ ਕਿਉਂਕਿ ਬਿਨਾਂ ਨਾਮ ਤੋਂ ਹਿਰਦੇ ਦੀ ਪਵਿੱਤਰਤਾ ਨਹੀਂ ਬਣ ਸਕਦੀ ਪਾਵਨਤਾ ਨਹੀਂ ਬਣ ਸਕਦੀ ਆਓ ਇਹਨਾਂ ਮੁਬਾਰਕ ਪੰਕਤੀਆਂ ਦਾ ਨਾਲੇ ਲੜੀਵਾਰ ਗੁਰਮੁਖ ਪਿਆਰਿਆਂ ਤੋਂ ਪਾਠ ਸਰਵਣ ਕਰੀਏ ਤੇ ਨਾਲੇ ਇਸ ਦੇ ਅਰਥ ਅਖਰੀ ਅਰਥ ਸਰਵਣ ਕਰੀਏ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ
ਸਤਿਗੁਰ ਪ੍ਰਸਾਦ।
ਸਤਿਗੁਰੂ ਪਾਤਸ਼ਾਹ ਜੀ ਨੇ ਵਡਹੰਸ ਰਾਗ ਵਰਤਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਰਾਗ ਦਾ 8ਵਾਂ ਨੰਬਰ ਹੈ। 7 ਰਾਗ ਪਹਿਲੇ ਨੇ, ਸ੍ਰੀ ਰਾਗ, ਮਾਝ, ਗੌੜੀ ਅਤੇ ਆਦਿਕ। ਇਹ 8ਵਾਂ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਔਰ ਇੱਕ ਐਸਾ ਰਾਗ ਹੈ ਜਿਸ ਨੂੰ ਦਿਨ ਦਾ ਦੇਸ਼ ਰਾਗ ਵੀ ਕਹਿੰਦੇ ਨੇ। ਇਹ ਦਿਨੇ ਵੀ ਗਾਇਆ ਜਾ ਸਕਦਾ, ਦੁਪਹਿਰ ਦਾ ਵੇਲਾ ਹੈ ਇਸ ਦੇ ਗਾਵਣ ਦਾ, ਅਤੇ ਰਾਤ ਦੇ ਦੂਜੇ ਪਹਿਰ ਵੀ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਔਰ ਰਾਗਾਂ ਦੀ ਜਿਹੜੀ ਪ੍ਰਣਾਲੀ ਹੈ ਉਸ ਵਿੱਚ ਇਸ ਨੂੰ ਵਡਹੰਸਕਾ ਵੀ ਕਹਿੰਦੇ ਨੇ, ਰਾਗਣੀ ਕਹਿੰਦੇ ਨੇ। ਮਹਾਰਾਜ ਜੀ ਨੇ ਰਾਗ ਵਰਤਿਆ ਹੈ ਅਤੇ ਵਡਹੰਸ ਦਾ ਅਰਥ ਸ਼ਬਦਾਂ ਵਿੱਚ ਦੇਖੀਏ ਤਾਂ ਰਾਜ ਹੰਸ ਬਣਦਾ ਹੈ। ਮੈਂ ਜਾਣਿਆ ਵਡਹੰਸ ਹੈ, ਰਾਜ ਹੰਸ। ਇੱਥੇ ਰਾਜ ਹੰਸ ਤੋਂ ਮੁਰਾਦ ਪਰਮਾਤਮਾ ਦਾ ਨਾਮ ਹੀ ਹੈਗਾ ਹੈ। ਵਡਹੰਸ ਦਾ ਮਤਲਬ ਪਰਮਾਤਮਾ ਦਾ ਨਾਮ ਵੀ ਹੈਗਾ, ਜੇ ਥੋੜ੍ਹਾ ਜਿਹਾ ਗਹਿਰਾਈ ਨਾਲ ਦੇਖੀਏ। ਇੱਕ ਤਾਲੇ 'ਚ ਗਾਉਣ ਦੀ ਆਗਿਆ ਹੈ ਅਤੇ ਮਹਾਰਾਜ ਜੀਆਂ ਨੇ ਇੱਥੇ ਮੰਗਲਾ ਚਰਨ ਦੇ ਰੂਪ ਵਿੱਚ ਮੂਲ ਮੰਤਰ ਸੂਖਮ ਰੂਪ 'ਚ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੂਲ ਮੰਤਰ ਦੀ ਐਸੀ ਬਰਕਤ ਹੈ, ਇਸ ਨਾਲ ਸੰਸਾਰ ਦੀਆਂ ਤਮਾਮ ਇਨਾਇਤਾਂ ਝੋਲੀ ਵਿੱਚ ਪੈ ਜਾਂਦੀਆਂ। ਜਿਨ੍ਹਾਂ ਜਿਨ੍ਹਾਂ ਨੇ ਇਸ ਮਹਾਂਮੰਤਰ ਦਾ ਜਪ ਕੀਤਾ ਹੈ ਉਹਨਾਂ ਦਾ ਹਿਰਦਾ ਪਰਮਾਤਮਾ ਦੇ ਮਹਾਂਸ਼ੁਭ ਗੁਣਾਂ ਨਾਲ ਭਰ ਜਾਂਦਾ ਹੈ। ਇਹ ਸਤਿਗੁਰੂ ਜੀ ਨੇ ਇੱਥੇ ਸੰਖੇਪ ਰੂਪ 'ਚ ਦਰਜ ਕੀਤਾ ਹੈ ਜੀ।
ਮਨ ਮੈਲੈ ਸਭ ਕਿਛ ਮੈਲਾ, ਤਨ ਧੂਤੈ ਮਨ ਅੱਛਾ ਨਾ ਹੋਏ।
ਫੁਰਮਾਨ ਕਰਦੇ ਨੇ, ਕਹਿੰਦੇ ਨੇ ਜੇ ਮਨੁੱਖ ਦਾ ਹਿਰਦਾ ਮੈਲ ਨਾਲ ਭਰਿਆ ਹੋਇਆ, ਵਿਚਾਰ ਮੈਲ ਨਾਲ ਭਰੇ ਹੋਏ ਨੇ, ਮਨ ਮਲੀਨਤਾ ਨਾਲ ਭਰਿਆ ਹੋਇਆ, ਤਾਂ ਫਿਰ ਇਸਦਾ ਹਰ ਕਰਮ ਮੈਲਾ ਹੀ ਹੋਵੇਗਾ। ਭਾਵੇਂ ਤੀਰਥਾਂ ਦਾ ਇਸ਼ਨਾਨ ਕਰ ਰਿਹਾ, ਉਹ ਇਸ਼ਨਾਨ ਮੈਲਾ ਹੋਵੇਗਾ। ਭਾਵੇਂ ਇਹ ਸੇਵਾ ਕਰ ਰਿਹਾ ਸੰਸਾਰ ਦੇ ਲੋਕਾਂ ਦੀ, ਉਹ ਸੇਵਾ ਮੈਲੀ ਹੋਵੇ। ਭਾਵੇਂ ਮੈਂ ਅਰਜ਼ ਕਰਾਂ ਇਹ ਵੈਦਗੀ ਦੇ ਜਗਤ ਵਿੱਚ ਹੈ, ਡਾਕਟਰ ਹੈ, ਇਸਦਾ ਵੈਦਿਕਤਾ ਦਾ ਗਿਆਨ ਮੈਲਾ ਹੋਵੇਗਾ। ਤੁਹਾਨੂੰ ਮਿਲ ਜਾਣਗੇ ਇਸ ਤਰ੍ਹਾਂ ਦੇ ਸੰਸਾਰ 'ਤੇ ਮੈਲੇ ਡਾਕਟਰ, ਜਿਨ੍ਹਾਂ ਦਾ ਹਿਰਦਾ ਮਰੀਜ਼ ਨੂੰ ਸਹੀ ਕਰਨ ਵਿੱਚ ਨਹੀਂ ਹੈ ਬਲਕਿ ਉਸਦਾ ਰੋਗ ਵਧਾਉਣ ਵਿੱਚ ਲੱਗਿਆ ਹੋਵੇਗਾ। ਅਗਰ ਕਿਸੇ ਡਾਕਟਰ ਦਾ ਮਨ ਮੈਲਾ ਹੈ, ਮਰੀਜ਼ ਨੂੰ ਤੰਦਰੁਸਤ ਕਰਨ ਵਾਲੇ ਪਾਸੇ ਨਹੀਂ ਚੱਲੇਗਾ ਬਲਕਿ ਹੋਰ ਰੋਗ ਲਮਕਾਈ ਜਾਏਗਾ, ਮਨ ਮੈਲਾ ਹੈ। ਕੋਈ ਬੜੀ ਵੱਡੀ ਸਮਾਜਿਕ ਸੇਵਾ ਸੁਰੱਖਿਆ ਦੀ ਪਦਵੀ 'ਤੇ ਬੈਠਾ ਹੈ ਅਤੇ ਜੇ ਮਨ ਮੈਲਾ ਹੈ, ਫਿਰ ਸੇਵਾ ਅਤੇ ਸਮਾਜ ਦੀ ਸੁਰੱਖਿਆ ਦੀ ਬਜਾਏ ਉਸ ਨੂੰ ਲੁੱਟਦੇ ਹੋਏ ਦੇਖਿਆ ਜਾ ਸਕੇਗਾ, ਸੰਸਾਰ ਨੂੰ ਕਸ਼ਟ ਪਹੁੰਚਾਉਂਦੇ ਹੋਏ ਦੇਖਿਆ ਜਾ ਸਕੇਗਾ। ਅਗਰ ਮਨ ਮੈਲਾ ਹੈ ਮਨੁੱਖ ਦਾ, ਮਨ ਮਲੀਨਤਾ ਨਾਲ ਭਰਿਆ ਹੋਇਆ, ਫਿਰ ਐਸਾ ਮਨੁੱਖ ਭਾਵੇਂ ਧਾਰਮਿਕ ਜਗਤ ਵਿੱਚ ਹੋਵੇ ਅਤੇ ਧਾਰਮਿਕ ਜਗਤ ਵਿੱਚ ਬੜਾ ਸਨਮਾਨ ਰੱਖਦਾ ਹੋਵੇ, ਜੇ ਮਨ ਮੈਲਾ ਹੈ ਫਿਰ ਇੱਥੇ ਵੀ ਸਹੀ ਸੇਧ ਜਗਤ ਨੂੰ ਨਹੀਂ ਦੇ ਸਕੇਗਾ, ਸਹੀ ਪੈਗਾਮ ਸੰਸਾਰ ਨੂੰ ਨਹੀਂ ਦੇ ਸਕੇਗਾ। ਜੈਸੇ ਮੈਂ ਅਰਜ਼ ਕਰਾਂ, ਜੋ ਕਿਰਿਆ ਵੀ ਮੈਲੇ ਮਨ ਵਾਲਾ ਮਨੁੱਖ ਕਰੇਗਾ, ਉਹ ਕਿਰਿਆ ਭਾਵੇਂ ਸਮਾਜਿਕ ਹੋਵੇ, ਰਾਜਨੈਤਿਕ ਹੋਵੇ, ਉਹ ਕਿਰਿਆ ਭਾਵੇਂ ਧਾਰਮਿਕ ਹੋਵੇ, ਉਹ ਮੈਲੀ ਹੋਵੇਗੀ, ਅਪਵਿੱਤਰ ਹੋਵੇਗੀ। ਜੈਸੇ ਮੇਰੇ ਹੱਥ ਮੈਲ ਨਾਲ ਲਿਬੜੇ ਹੋਏ ਹੋਵਣ, ਮੈਲ ਆਲੂਦਾ ਹੋਵਣ, ਮੇਰੇ ਹੱਥਾਂ ਪੈਰਾਂ ਨੂੰ ਚਿੱਕੜ ਲੱਗਿਆ ਹੋਵੇ, ਅਤੇ ਮੈਂ ਜਿਸ ਚੀਜ਼ ਨੂੰ ਵੀ ਪਕੜਾਂਗਾ ਉਹ ਮੈਲ ਅਲੂਦਾ ਹੋ ਜਾਏਗੀ, ਉਹ ਚਿੱਕੜ ਨਾਲ ਭਰ ਜਾਏਗੀ। ਸਾਫ਼ ਤੋਂ ਸਾਫ਼ ਥਾਂ 'ਤੇ ਵੀ ਮੈਂ ਜਾਵਾਂਗਾ, ਅਗਰ ਮੇਰੇ ਪੈਰ ਚਿੱਕੜ ਨਾਲ ਭਰੇ ਹੋਏ ਨੇ
ਤੇ ਮੈਂ ਅਰਜ਼ ਕਰਾਂ ਉਹ ਸਾਫ ਤੋਂ ਸਾਫ ਥਾਂ ਵੀ ਮੈਂ ਮੈਲੀ ਕਰ ਦੇਵਾਂਗਾ। ਮਹਾਰਾਜ ਜੀਆਂ ਦੇ ਬੋਲ ਨੇ ਫਰਮਾਨ ਕਰਦੇ ਹੋਏ ਕਹਿੰਦੇ ਨੇ, ਥਾਨਿਸ਼ਟ ਜਗ ਭ੍ਰਿਸ਼ਟ ਹੋਏ ਡੁੱਬਤਾ ਇਵ ਜਗ। ਵੱਡੇ ਵੱਡੇ ਅਸਥਾਨਾਂ ਦੇ ਮੁਖੀ ਜੇ ਮਨ ਮੈਲਾ ਹੈ ਤਾਂ ਭ੍ਰਿਸ਼ਟ ਹੋ ਜਾਣਗੇ, ਕਿਉਂਕਿ ਸਾਹਿਬ ਜੀ ਦਾ ਬਚਨ ਹੈ ਮਨ ਮੈਲਾ ਸਭ ਕਿਛ ਮੈਲਾ। ਮਨ ਅਗਰ ਮੈਲਾ ਹੈ, ਮੈਲੇ ਮਨ ਨਾਲ ਕਰੇਗਾ ਤੇ ਫਿਰ ਸਭ ਕੁਝ ਮੈਲਾ ਹੀ ਹੋਵੇਗਾ। ਇੱਕ ਕਰਮਚਾਰੀ ਹੈ ਨਾ, ਦੁਕਾਨ ਵਿੱਚ ਕੰਮ ਕਰਦਾ ਹੈ, ਪਰ ਮਾਲਕ ਪ੍ਰਤੀ ਕੰਮ ਪ੍ਰਤੀ ਮਨ ਮੈਲਾ ਹੈ, ਉਹ ਕੰਮ ਸਵਾਰੇਗਾ ਨਹੀਂ ਬਲਕਿ ਵਿਗਾੜੇਗਾ, ਜ਼ਿਆਦਾ ਨੁਕਸਾਨ ਜ਼ਿਆਦਾ ਪਹੁੰਚਾਏਗਾ। ਸੰਸਾਰ ਦੇ ਉੱਤੇ ਐਸਾ ਮਨੁੱਖ ਕਿਧਰੇ ਵੀ ਹੋਵੇ, ਉਸਦਾ ਆਪਣਾ ਹਿਰਦਾ ਮੈਲ ਨਾਲ ਭਰਿਆ ਹੋਇਆ ਹੈ, ਉਹ ਸੰਸਾਰ ਨੂੰ ਪਰਿਵਾਰ ਨੂੰ ਨੁਕਸਾਨ ਪਹੁੰਚਾਏਗਾ। ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਹਾਂ, ਮਨ ਦਾ ਪਵਿੱਤਰ ਕਰਨਾ ਬੜਾ ਹੀ ਲਾਜ਼ਮੀ ਹੈ। ਜਿਵੇਂ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਤੁਹਾਡਾ ਭੋਜਨ ਕਰਨ ਤੋਂ ਪਹਿਲੇ ਹੱਥਾਂ ਦਾ ਸਾਫ਼ ਹੋਣਾ ਬੜਾ ਲਾਜ਼ਮੀ ਹੈ, ਔਰ ਮਨੁੱਖ ਸਾਬਣ ਇਤਿਆਦਕ ਵਸਤੂਆਂ ਲਗਾ ਕੇ ਭੋਜਨ ਕਰਨ ਲੱਗਿਆਂ ਆਪਣੇ ਹੱਥਾਂ ਨੂੰ ਸਾਫ਼ ਕਰਦੇ ਨੇ, ਸਰੀਰ ਦਾ ਇਸ਼ਨਾਨ ਰੋਜ਼ ਕਰਾਉਂਦੇ ਆ, ਮੈਲੇ ਵਸਤਰਾਂ ਤੋਂ ਪਰਹੇਜ਼ ਕਰਦੇ ਆ। ਮੈਂ ਅਰਜ਼ ਕਰਾਂ ਬਿਲਕੁਲ ਇਸ ਤਰ੍ਹਾਂ, ਅਗਰ ਮਨ ਮੈਲਾ ਹੈ ਫਿਰ ਆਪਣੀ ਜ਼ਿੰਦਗੀ ਵਿੱਚ ਕਦੀ ਸੁੱਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਭ ਤੋਂ ਵੱਡਾ ਜ਼ਹਿਰੀਲਾਪਨ ਸਾਡੇ ਮਨ ਦੀ ਮੈਲ ਹੈਗੀ ਹੈ। ਮਨ ਮੈਲਾ ਹੈ ਤੇ ਕੋਈ ਕਿੰਨਾ ਵੀ ਸਾਡੇ ਤੇ ਪਰਉਪਕਾਰ ਕਰ ਦੇਵੇ, ਭਾਵੇਂ ਆਪਣਾ ਸੀਸ ਤੱਕ ਦਾਨ ਕਰ ਦੇਵੇ, ਅਸੀਂ ਉਸਦਾ ਵਿਰੋਧ ਹੀ ਕਰਦੇ ਰਵਾਂਗੇ, ਕਿਉਂਕਿ ਮਨ ਮੈਲਾ ਹੈ। ਮਨ ਅਪਵਿੱਤਰਤਾ ਨਾਲ ਭਰਿਆ ਹੋਇਆ ਹੈ, ਤੇ ਮੈਂ ਅਰਜ਼ ਕਰਾਂ ਜੇ ਮਨ ਪਵਿੱਤਰ ਹੈ ਨਾ, ਮਨ ਸ਼ੁੱਧ ਹੈ, ਤੇ ਭਾਵੇਂ ਸਾਡਾ ਕੋਈ ਵਿਰੋਧੀ ਹੋਵੇ, ਮਜ਼ਾਲ ਹੈ ਜੇ ਅਸੀਂ ਮਨੋ ਉਸਦਾ ਵਿਰੋਧ ਕਰਦੇ ਹੋਈਏ, ਜੇ ਮਨੋ ਉਸਨੂੰ ਕਦੀ ਭੈੜਾ ਸਮਝੀਏ। ਦੂਰ ਕਿਉਂ ਜਾਣਾ ਹੈ, ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਹਰਨਾਖਸ ਦਾ ਮਨ ਮੈਲਾ ਹੈ ਨਾ, ਤੇ ਆਪਣਾ ਬ੍ਰਹਮ ਗਿਆਨੀ ਪੁੱਤਰ ਨੂੰ ਉਹ ਕਤਲ ਕਰਨ ਤੇ ਆਮਾਦਾ ਹੋ ਗਿਆ। ਔਰੰਗਜ਼ੇਬ ਦਾ ਮਨ ਮੈਲਾ ਹੈ, ਭਾਵੇਂ ਸਾਰੇ ਅਭਿਭਾਜਤ ਹਿੰਦੁਸਤਾਨ ਦਾ ਤਖ਼ਤ ਉਸਦੇ ਕੋਲ ਹੈ, ਇਹ ਸਾਰਾ ਅਫਗਾਨਿਸਤਾਨ ਤੱਕ ਲੱਗਦੀਆਂ ਹੋਈਆਂ ਸੀਮਾਵਾਂ, ਸਾਰਾ ਬੰਗਲਾਦੇਸ਼, ਮਿਆਂਮਾਰ, ਬ੍ਰਹਮ ਦੇਸ਼ ਇਤਿਆਦਕ, ਇਤਨੇ ਵੱਡੇ ਦੇਸ਼ ਦੇ ਤਖ਼ਤ ਤੇ ਬਿਰਾਜਮਾਨ ਹੈ, ਪਰ ਮਨ ਮੈਲਾ ਹੈ, ਇਸ ਲਈ ਸਰਮਦ ਵਰਗੇ ਪਾਵਨ ਹਿਰਦਿਆਂ ਦਾ ਕਤਲ ਕਰਦਿਆਂ ਉਸਨੂੰ ਦੇਖਿਆ ਗਿਆ। ਮਨ ਵਿੱਚ ਮੈਲ ਬਣ ਗਈ ਕਿ ਇਹ ਦਿੱਲੀ ਦੇ ਲੋਕ ਜਮੁਨਾ ਕਿਨਾਰੇ ਸਰਮਦ ਕੋਲ ਜਾ ਕੇ ਬੈਠਦੇ ਨੇ ਤੇ ਕਿਧਰੇ ਮੇਰੇ ਤੋਂ ਬਗਾਵਤ ਨਾ ਕਰ ਦੇਣ, ਆਪਣਾ ਹੀ ਮਨ ਮੈਲਾ, ਹੋਰ ਕੁਛ ਵੀ ਨਹੀਂ। ਤੇ ਦੂਰ ਕਿਉਂ ਜਾਈਏ, ਤਿਆਗ ਬੈਰਾਗ ਦੀ ਮੂਰਤ, ਮਹਾਨ ਸੇਵਾ ਸਿਮਰਨ ਦੇ ਪੁੰਜ, ਰੱਬੀ ਬਰਕਤਾਂ ਨਾਲ ਭਰਿਆ ਹੋਇਆ ਹਿਰਦਾ, ਜਿਨ੍ਹਾਂ ਦਾ ਨਾਮ ਲੈਂਦਿਆਂ ਸਾਰੀਆਂ ਬਰਕਤਾਂ ਘਰ ਵਿੱਚ ਆ ਜਾਂਦੀਆਂ ਨੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਏ, ਇਹ ਦਸਵੇਂ ਪਾਤਸ਼ਾਹ ਜੀ ਦੇ ਬੋਲ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਕੁਝ ਲੋਕ ਤੇ ਇਸ ਪਾਵਨ ਪੰਕਤੀ ਦਾ ਵੀ ਵਿਰੋਧ ਕਰਦੇ ਨੇ, ਕੁਝ ਹੋਰ ਦਾ ਹੋਰ ਹੀ ਕਰਦੇ ਜਾਂਦੇ ਨੇ। ਮੈਂ ਬੇਨਤੀ ਕਰਨਾ ਚਾਹੁੰਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਨੂੰ ਬਦਲਣ ਦਾ ਯਤਨ ਕਰਦਾ ਹੈ, ਜਾਂ ਬਿਨਾਂ ਕਾਰਨ ਬਿਨਾਂ ਸਮਝਿਆਂ ਖੋਟੀ ਮਤ ਦਾ ਪ੍ਰਗਟਾਵਾ ਕਰਦਿਆਂ ਵਿਰੋਧ ਕਰਦਾ ਹੈ, ਉਹ ਬਿਲਕੁਲ ਰਾਮ ਰਾਏ ਵਰਗਾ ਹਸਰੀ ਪ੍ਰਾਪਤ ਕਰੇਗਾ। ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਿਆ ਨਹੀਂ ਰਹਿ ਸਕਦਾ, ਉਹ ਸਿੱਖੀ ਤੋਂ ਖਾਰਜ ਹੋ ਜਾਏਗਾ। ਇਸ ਲਈ ਮੈਂ ਅਰਜ਼ ਕਰਾਂ ਮੈਲਾ ਮਨ ਇਹੀ ਕਰਦਾ। ਤੁਸੀਂ ਦੇਖਿਆ ਸਿੱਖ ਜਗਤ ਵਿੱਚ ਵੀ ਕੁਝ ਲੋਕ ਬੜੇ ਸਨਮਾਨਯੋਗ ਸਨ, ਵੱਡੀਆਂ ਵੱਡੀਆਂ ਹਸਤੀਆਂ ਮੰਨੇ ਜਾਂਦੇ ਸਨ, ਵੱਡੇ ਵਿਦਵਾਨ ਸਨ, ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਤੇ ਕਿੰਤੂ ਕਰਨ ਲੱਗ ਪਏ, ਫਿਰ ਉਹਨਾਂ ਕੋਲ ਸਿੱਖੀ ਦਾ ਰੁਤਬਾ ਵੀ ਨਹੀਂ ਰਿਹਾ ਔਰ ਸਿੱਖ ਕੇ ਜਾ ਚੁੱਕੇ। ਚਾਹੀਦਾ ਤਾਂ ਇਹ ਹੈ ਕਿ ਆ ਕੇ ਆਪਣੀ ਭੁੱਲ ਨੂੰ ਇਸੇ ਜੀਵਨ ਵਿੱਚ ਸੁਧਾਰਦਿਆਂ ਹੋਇਆਂ, ਕਿਉਂਕਿ ਇਹ ਜੀਵਨ ਦੁਬਾਰੇ ਨਹੀਂ ਮਿਲਦਾ। ਸ੍ਰੀ ਅਕਾਲ ਤਖਤ ਸਾਹਿਬ ਖਿਮਾ ਯਾਚਨਾ ਕੀਤੀ ਜਾ ਸਕਦੀ ਹੈ, ਪਰ ਦਿਨ ਰਾਤ ਵਿਰੋਧ ਕਰਦੇ ਹੋਏ ਦਿਖਾਈ ਪੈਂਦੇ ਨੇ। ਮਨ ਮੈਲਾ, ਮਨ ਹਉਮੈ ਨਾਲ ਭਰ ਗਿਆ। ਇਸ ਲਈ ਸਭ ਕਹਿੰਦੇ ਨੇ ਪੁਰਖਾ ਤੂੰ ਵਿਚਾਰ ਕੇ ਦੇਖ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਬਾਬਾ ਪ੍ਰਿਥੀ ਚੰਦ ਖੜੇ ਨੇ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਹੱਦੋਂ ਵੱਧ ਸਤਿਕਾਰ ਦਿੰਦੇ ਨੇ। ਜਦ ਸਾਹਮਣਾ ਹੁੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਵੱਡੇ ਭਰਾਤਾ ਕਹਿ ਕੇ ਸਿਰ ਝੁਕਾਉਂਦੇ ਨੇ ਔਰ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ, ਆਪਣੇ ਆਸਣ ਤੇ ਬਿਠਾਉਂਦੇ ਨੇ। ਪਰ ਮਨ ਮੈਲਾ ਹੋਣ ਕਰਕੇ ਬਾਬਾ ਪ੍ਰਿਥੀ ਚੰਦ ਮੀਣਿਆਂ ਦਾ ਖਿਤਾਬ ਹੀ ਲੈ ਕੇ ਜੀਉਂਦੇ ਰਹੇ ਔਰ ਅੱਜ ਤੱਕ ਉਹਨਾਂ ਦਾ ਉਹੀ ਖਿਤਾਬ ਹੈ। ਮੀਣਾ ਹੋਇਆ ਪ੍ਰਿਥੀਆ ਕਰ ਕਰ ਤੋੜਕ ਬਰੇ ਚਲਾਇਆ, ਮਨ ਮੈਲਾ ਹੋ ਜਾਏ ਸਕਿਆਂ ਭਰਾਵਾਂ ਵਿੱਚ ਹੀ ਮਨ ਚ ਮੈਲ ਆ ਜਾਏ, ਸਭ ਕੁਝ ਮੈਲਾ ਹੋ ਜਾਏ, ਕੁਛ ਵੀ ਕੰਮ ਦਾ ਨਹੀਂ ਰਹੇਗਾ, ਕੁਛ ਵੀ ਸੁਹਾਵਣਾ ਨਹੀਂ ਰਹੇਗਾ। ਇਸ ਲਈ ਜੇ ਕੋਈ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ ਸਭ ਤੋਂ ਪਹਿਲੇ ਆਪਣੇ ਮਨ ਨੂੰ ਪਵਿੱਤਰ ਕਰਨਾ ਬੜਾ ਲਾਜ਼ਮੀ ਹੈ। ਮਹਾਰਾਜ ਜੀਆਂ ਦੇ ਤੇ ਬੋਲ ਨੇ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸ਼ੁੱਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ। ਮਨ ਸ਼ੁੱਧ ਹੈ ਵਿਚਾਰ ਸ਼ੁੱਧ ਨਿਕਲੇਗਾ, ਤੇ ਮਨ ਮੈਲਾ ਹੈ ਤੇ ਵਿਚਾਰ ਛਲਾਵੇ ਵਾਲਾ ਨਿਕਲੇਗਾ। ਵਿਚਾਰ ਮੈਂ ਅਰਜ਼ ਕਰਾਂ, ਆਪਣਾ ਚਾਲ ਬਾਜ਼ਾਂ ਵਾਲਾ ਵਿਚਾਰ ਪੈਦਾ ਹੋਵੇਗਾ ਤੇ ਦੂਜੇ ਨੂੰ ਨੀਵਾਂ ਦਿਖਾਉਣ ਦਾ ਵਿਚਾਰ ਪੈਦਾ ਹੋਵੇ। ਤੇ ਮਨ ਸ਼ੁੱਧ ਹੈਗਾ ਹੈ, ਇਸ ਸੰਸਾਰ ਦੀ ਸੇਵਾ ਸਨਮਾਨ ਤੇ ਸੁਰੱਖਿਆ ਅਗਰ ਕਿਸੇ ਨੇ ਕੀਤੀ ਹੈ ਤੇ ਮੈਂ ਅਰਜ਼ ਕਰਾਂ ਮਨ ਸ਼ੁੱਧ ਵਾਲੇ ਭਗਤ ਜਨਾਂ ਨੇ ਕੀਤੀ। ਇਹ ਸ਼ੁੱਧ ਮਨ ਚੋਂ ਬੋਲ ਨਿਕਲੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਵਿਚਾਰ ਪਵਿੱਤਰ ਮਨ ਚੋਂ ਨਿਕਲ ਸਕਦੇ ਨੇ, ਤੇ ਜੇ ਮਨ ਪਵਿੱਤਰ ਹੈ ਹੀ ਨਹੀਂ, ਰੋਜ਼ ਆਖੀ ਜਾਓ ਸਰਬੱਤ ਦਾ ਭਲਾ ਸਰਬੱਤ ਦਾ ਭਲਾ, ਆਪਣਾ ਮਨ ਤੇ ਕਿਧਰੇ ਹੋਰ ਹੀ ਫਿਰਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ ਸੁਲਤਾਨਪੁਰ ਦੀ ਉਸ ਮਸਜਿਦ ਵਿੱਚ ਇਹੀ ਬੋਲ ਆਖੇ ਸਨ, ਅਹੋ ਵੈ ਕਾਜ਼ੀ, ਨਮਾਜ਼ ਪੜ੍ਹਦਿਆਂ ਤੇ ਸਾਡਾ ਮਨ ਤਾਂ ਘੋੜੇ ਖਰੀਦਣ ਗਿਆ, ਤੇ ਸਾਡਾ ਮਨ ਤਾਂ ਕਸੇਰੇ ਕੀ ਰਾਖੀ ਪਿਆ ਕਰਦਾ ਹੈ, ਤੇ ਜੇ ਮਨ ਵਿੱਚ ਪਵਿੱਤਰਤਾ ਹੈ ਨਹੀਂ ਹੈ ਤਾਂ ਨਮਾਜ਼ ਪਵਿੱਤਰ ਕਿਵੇਂ ਕਰੇ, ਕਿਸ ਤਰ੍ਹਾਂ ਨਾਲ ਖੇਡ ਬਣੇਗੀ, ਮਸਜਿਦ ਪਵਿੱਤਰ ਕਿਵੇਂ ਕਰੇਗੀ, ਕੋਈ ਥਾਂ ਪਵਿੱਤਰ ਕਿਵੇਂ ਕਰੇਗਾ ਜੇ ਮਨ ਹੀ ਪਵਿੱਤਰ ਨਾ ਹੋਇਆ, ਬਲਕਿ ਮੈਲ ਹੋਰ ਵੱਧਦੀ ਜਾਂਦੀ ਹੈ। ਮੇਰੇ ਸਾਹਿਬ ਜੀਆਂ ਦੇ ਬੋਲ ਨੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਹਾਤਿਆਂ ਦੋ ਪਾ ਚੜੀ ਅਸ ਹੋਰ, ਮਨ ਹੋਰ ਮੈਲਾ ਹੋ ਜਾਏ, ਸਰੀਰ ਦਾ ਗਰਦਾ ਮਿੱਟੀ ਤਾਂ ਲੈ ਜਾਏ ਭਾਵੇਂ, ਪਰ ਮਨ ਹੋਰ ਹੰਕਾਰ ਨਾਲ ਭਰ ਜਾਏਗਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਸੁਚੇਤ ਕਰਦਿਆਂ ਹੋਇਆਂ ਇਹ ਬੋਲ ਆਖੇ ਨੇ, ਹਰ ਰੋਜ਼ ਨਿਤਨੇਮ ਤੋਂ ਬਾਅਦ ਅਰਦਾਸ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖਦਿਆਂ ਗੁਰੂ ਕੋਲੋਂ ਮਨ ਦੀ ਪਵਿੱਤਰਤਾ ਮੰਗਣੀ ਚਾਹੀਦੀ ਔਰ ਕਹਿਣਾ ਚਾਹੀਦਾ। ਭਾਵੇਂ ਕਬੀਰ ਸਾਹਿਬ ਜੀਆਂ ਦੇ ਬੋਲ ਹੀ ਦੁਹਰਾ ਲਈਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮਨ ਮੈਲਾ ਹੈ ਔਰੰਗਜ਼ੇਬ ਦਾ, ਆਪਣੇ ਸਕੇ ਪਿਤਾ ਦਾ, ਆਪਣੇ ਸਕਿਆਂ ਭਰਾਵਾਂ ਦਾ ਉਸਨੂੰ ਕਤਲ ਕਰਦੇ ਹੋਏ ਦੇਖਿਆ ਗਿਆ। ਅੱਜ ਵੀ ਸੰਸਾਰ ਤੇ ਬੜੇ ਲੋਕ ਮਿਲਣਗੇ ਜਿਨ੍ਹਾਂ ਦਾ ਮਨ ਅਪਵਿੱਤਰ ਹੈ, ਤੇ ਮਨੁੱਖਤਾ ਦਾ ਘਾਣ ਕਰਦੇ ਹੋਏ ਦਿਖਾਈ ਪੈਂਦੇ ਨੇ। ਸੰਸਾਰ ਦੀਆਂ ਸਭ ਤੋਂ ਪਵਿੱਤਰ ਥਾਵਾਂ ਤੇ ਆਪਣਾ ਅਹੰਕਾਰ ਪ੍ਰਗਟ ਕਰਦੇ ਹੋਏ ਦਿਖਾਈ ਪੈਂਦੇ ਨੇ, ਕਿਉਂਕਿ ਸਭ ਕਰਮ ਮੈਲਾ ਹੀ ਹੋ ਜਾਏਗਾ। ਤੇ ਸਾਹਿਬ ਕਹਿੰਦੇ ਤਨ ਧੋਤਾ, ਕੇਵਲ ਤਨ ਨੂੰ ਧੋ ਲੈਣ ਨਾਲ ਮਨ ਅੱਛਾ ਨਹੀਂ ਹੁੰਦਾ, ਮਨ ਪਵਿੱਤਰ ਨਹੀਂ ਹੁੰਦਾ।
ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਈ।
ਬਾਕੀ ਸਾਰਾ ਜਗਤ ਭਰਮ ਵਿੱਚ ਭੁੱਲਿਆ ਹੋਇਆ, ਪਰਮਾਤਮਾ ਦੇ ਨਾਮ ਨਾਲ ਜਿਹੜਾ ਵੀ ਟੁੱਟਿਆ, ਭਾਵੇਂ ਕਿਤਨਾ ਵਿਦਵਾਨ ਹੈ, ਸਿਆਣਾ ਹੈ, ਸਮਝਦਾਰ ਹੈ, ਵੱਡੀ ਤੋਂ ਵੱਡੀ ਪਦਵੀ ਤੇ ਬਿਰਾਜਮਾਨ ਹੈ, ਵੱਡੀਆਂ ਜਾਗੀਰਾਂ ਦਾ ਮਾਲਕ ਹੈ, ਜੇ ਨਾਮ ਨਾਲੋਂ ਟੁੱਟਿਆ ਹੈ ਤਾਂ ਸਾਹਿਬ ਕਹਿੰਦੇ ਫਿਰ ਸਾਰਾ ਜਗਤ ਭੁਲੇਖੇ ਵਿੱਚ ਪਿਆ ਹੋਇਆ ਹੈ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਰਲਾ ਸਮਝਦਾ ਹੈ ਕਿ ਨਾਮ ਨਾਲ ਹੀ ਮਨ ਪਵਿੱਤਰ ਹੁੰਦਾ ਹੈ ਜੀ।
ਜਪ ਮਨ ਮੇਰੇ ਤੂੰ ਇੱਕੋ ਨਾਮ, ਸਤਿਗੁਰ ਦੀਆ ਮੂੰਹ ਕਹੋ ਇਹੋ ਨਿਧਾਨ।
ਸਾਹਿਬ ਕਹਿੰਦੇ ਮੈਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਹ ਸਾਰਿਆਂ ਸੁੱਖਾਂ ਦਾ, ਪਵਿੱਤਰਤਾ ਦਾ, ਬਰਕਤਾਂ ਦਾ ਔਰ ਮਨ ਦੀ ਸਕੂਨਤਾ ਦਾ ਖਜ਼ਾਨਾ ਪ੍ਰਦਾਨ ਕਰ ਦਿੱਤਾ ਹੈ। ਉਹ ਖਜ਼ਾਨਾ ਨਾਮ ਹੈ।
ਰਹਾਉ ਸਿੱਧਾਂ ਕੇ ਆਸਨ ਜੇ ਸਿੱਖੈ, ਇੰਦਰੀ ਵਸ ਕਰ ਕਮਾਏ।
ਜੇ ਮਨ ਪਵਿੱਤਰ ਨਹੀਂ ਹੈ, ਨਾਮ ਕੋਲ ਨਹੀਂ ਹੈਗਾ, ਤੇ ਭਾਵੇਂ 84 ਜੋਗੀ ਮੰਨੇ ਜਾਂਦੇ ਨੇ, 84 ਆਸਣ ਮੰਨੇ ਜਾਂਦੇ ਨੇ, ਜੋਗ ਸਿੱਧ ਆਸਣ 84 ਇਹ ਵੀ ਕਰ ਰਿਹਾ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ। ਭਾਵੇਂ ਇਹ ਧਾਰਮਿਕ ਮੰਨੀਆਂ ਜਾਣ ਵਾਲੀਆਂ ਯੋਗ ਕਿਰਿਆਵਾਂ ਸਾਰੀਆਂ ਸਿੱਖ ਲਵੇ, ਪਰ ਜੇ ਮਨ ਪਵਿੱਤਰ ਨਹੀਂ ਹੈ, ਇੰਦਰੀਆਂ ਨੂੰ ਵਸ਼ ਕਰਦਾ ਰਹੇ, ਐਸੇ ਕਰਮ ਕਰੇ, ਐਸੀ ਤਰਜ਼ੇ ਜ਼ਿੰਦਗੀ ਬਣਾਵੇ, ਪਰ ਜੇ ਨਾਮ ਦੁਆਰਾ ਮਨ ਪਵਿੱਤਰ ਨਹੀਂ ਹੋ ਸਕਿਆ। ਐਸਾ ਹੁੰਦਾ ਹੈ ਕਈਆਂ ਦਾ ਕਿਸੇ ਪ੍ਰਤੀ ਮਨ ਮੈਲਾ ਹੋ ਜਾਂਦਾ। ਮੈਨੂੰ ਇੱਕ ਸੱਜਣ ਮਿਲਦੇ ਨੇ, ਉਹ ਜਦ ਵੀ ਮੈਨੂੰ ਮਿਲਣ ਗਏ ਨਾ ਤੇ ਮੈਂ ਕਿੰਨਾ ਝੁੱਕ ਕੇ ਉਹਨਾਂ ਦੇ ਪੈਰੀ ਹੱਥ ਲਾਉਣ ਦਾ ਵੀ ਯਤਨ ਕਰਾਂ, ਔਰ ਮੈਂ ਲਾ ਵੀ ਦਿੰਦਾ ਕਈ ਦਫ਼ਾ, ਹੱਥ ਜੋੜ ਕੇ ਨਿਮਰਤਾ ਨਾਲ, ਦਿਲੋਂ ਪੂਰੀ ਪਵਿੱਤਰਤਾ ਨਾਲ ਉਹਨਾਂ ਨੂੰ ਬੁਲਾਵਾਂ, ਕੋਈ ਵੀ ਗੱਲ ਕਰਾਂ, ਉਹਨਾਂ ਨੇ ਮੇਰਾ ਵਿਰੋਧ ਹੀ ਕਰਨਾ ਹੁੰਦਾ। ਮੈਨੂੰ ਪਤਾ ਵੀ ਇਹਨਾਂ ਦਾ ਮਨ ਮੇਰੇ ਪ੍ਰਤੀ ਠੀਕ ਨਹੀਂ। ਦੋ ਚਾਰ ਸੱਜਣਾਂ ਨੇ ਮੈਨੂੰ ਕਿਹਾ ਵੀ ਇਹਨੂੰ ਜਵਾਬ ਦੇਣਾ ਚਾਹੀਦਾ। ਮੈਂ ਕਿਹਾ ਜਵਾਬ ਤਾਂ ਮੈਂ ਤਾਂ ਦੇਵਾਂ ਨਾ ਜੇ ਮੇਰਾ ਮਨ ਇਹਨਾਂ ਪ੍ਰਤੀ ਮੈਲਾ ਹੋਵੇ। ਇਹਨਾਂ ਦਾ ਮਨ ਮੇਰੇ ਪ੍ਰਤੀ ਠੀਕ ਨਹੀਂ ਹੈ, ਮੇਰਾ ਦੋਸ਼ ਨਹੀਂ, ਪਰ ਮੈਂ ਆਪਣਾ ਦੋਸ਼ ਅੰਦਰ ਕਿਉਂ ਪੈਦਾ ਕਰਾਂ, ਇਹਨਾਂ ਪ੍ਰਤੀ ਗਲਤ ਵਿਚਾਰ ਰੱਖਾਂ, ਇਹਨਾਂ ਪ੍ਰਤੀ ਮੈਲਾ ਵਿਚਾਰ ਰੱਖਾਂ। ਔਰ ਸੱਚ ਗੱਲ ਹੈ, ਜੈਸੇ ਸੰਖੇ ਨੂੰ ਮਾਰਨ ਤੋਂ ਬਿਨਾਂ ਉਹ ਦਵਾਈ ਨਹੀਂ ਬਣ ਸਕਦਾ, ਇਸ ਤਰ੍ਹਾਂ ਮਨ ਨੂੰ ਸ਼ੁੱਧ ਕੀਤੇ ਬਿਨਾਂ ਸੰਸਾਰ ਤੇ ਰਹਿਣ ਦਾ ਬੋਧ ਹੀ ਨਹੀਂ ਹੋ ਸਕਦਾ, ਸੰਸਾਰ ਦੀਆਂ ਬਰਕਤਾਂ ਦਾ ਲਾਭ ਹੀ ਨਹੀਂ ਹੋ ਸਕਦਾ ਜਿਤਨੀ ਦੇਰ ਮਨ ਪਵਿੱਤਰ ਨਾ ਹੋਵੇ, ਭਾਵੇਂ ਅਨੇਕਾਂ ਧਰਮ ਕਿਰਿਆਵਾਂ ਕਰਦਾ ਰਹੇ।
ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ।
ਹਉਮੈ ਦੀ ਮੈਲ, ਮਨ ਦੀ ਮੈਲ, ਤਮਾਮ ਸ਼ੁਭ ਕਿਰਿਆਵਾਂ ਕਰਦਿਆਂ ਵੀ ਨਹੀਂ ਜਾਂਦੀ ਜਿਤਨੀ ਦੇਰ ਨਾਮ ਦੁਆਰਾ ਮਨ ਪਵਿੱਤਰ ਨਾ ਕੀਤਾ ਜਾ ਸਕੇ।
ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਬਿਨ ਸਤਿਗੁਰ ਕੀ ਸਰਣਾਏ।
ਹੋਰ ਕੋਈ ਤਰੀਕਾ ਹੀ ਨਹੀਂ ਹੈ ਸਾਧ ਸੰਗਤ ਮਨ ਨੂੰ ਸ਼ੁੱਧ ਕਰਨ ਦਾ ਬਿਨਾਂ ਗੁਰੂ ਦੀ ਚਰਨ ਸ਼ਰਨ ਤੋਂ।
ਸਤਿਗੁਰ ਮਿਲਿਆ ਉਲਟੀ ਭਾਈ, ਕਹਿਣਾ ਕਿਛੂ ਨਾ ਜਾਏ।
ਪਰ ਜਦੋਂ ਗੁਰੂ ਨਾਲ ਮਿਲਣਾ ਹੋ ਜਾਏ, ਗੁਰੂ ਦੁਆਰਾ ਇਹ ਕਰਨ ਕਾਰਕ ਹੈ, ਗੁਰੂ ਦੁਆਰਾ ਮਿਲਣਾ ਹੋਵੇ, ਫਿਰ ਮਨ ਦੀ ਵਿਚਾਰ ਸੰਸਾਰ ਨਾਲੋਂ ਉਲਟ ਹੋ ਕੇ ਨਿਰੰਕਾਰ ਵਾਲੇ ਪਾਸੇ ਆ ਜਾਂਦੀ ਹੈ, ਪਰਮਾਤਮਾ ਵੱਲ ਮਨ ਚੱਲ ਪੈਂਦਾ ਹੈ।
ਨਾਨਕ ਸਤਿਗੁਰ ਕੋ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਏ।
ਮਹਾਰਾਜ ਜੀ ਦੇ ਬੋਲ ਨੇ, ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮੈਂ ਇਹ ਗੱਲ ਕਹਿੰਦਾ, ਗੁਰੂ ਨਾਨਕ ਦੇਵ ਇਹ ਗੱਲ ਕਹਿੰਦੇ ਨੇ। ਭਣਤ ਦਾ ਮਤਲਬ ਹੈ ਕਹਿਣਾ, ਆਖਣਾ। ਭਣਤ ਨਾਨਕ ਸਤਿਗੁਰ ਕੋ ਮਿਲਦੋ ਮਰੈ, ਗੁਰੂ ਨਾਲ ਮਿਲ ਕੇ ਇਹ ਮਨ ਮਰ ਜਾਂਦਾ ਹੈ। ਮਨ ਮਰੇ ਧਾਤ ਮਰ ਜਾਏ, ਮਨ ਮਰ ਜਾਣ ਤੋਂ ਭਾਵ ਮਨ ਦਾ ਮੁੱਕ ਜਾਣਾ ਨਹੀਂ। ਜਿਹੜਾ ਇਹ ਗੱਲ ਕਹਿੰਦੇ ਨਾ ਬਈ ਅਫੋਰਾ ਅਵਸਥਾ ਆ ਜਾਂਦੀ ਹੈ, ਕੋਈ ਫਿਰਨਾ ਆਉਂਦਾ ਹੀ ਨਹੀਂ, ਇਹਦਾ ਮਤਲਬ ਗੁਰਮਤ ਅਨੁਸਾਰ ਇਹ ਹੈਗਾ ਕਿ ਮਨ ਵਿੱਚ ਮੈਲਾ ਫਿਰਨਾ ਕੋਈ ਨਹੀਂ ਆਉਂਦਾ, ਪਰਾਇਆ ਰੂਪ ਦੇਖ ਕੇ ਵਾਸਨਾ ਦਾ ਫਿਰਨਾ ਨਹੀਂ ਆਉਂਦਾ, ਪਰਾਇਆ ਧਨ ਦੇਖ ਕੇ ਲੋਭ ਦਾ ਫਿਰਨਾ ਨਹੀਂ ਆਉਂਦਾ। ਤੇ ਵਰਨਾ ਮੈਂ ਅਰਜ਼ ਕਰਾਂ, ਫੁਰਨਾ ਤਾਂ ਗੁਰੂ ਨਾਨਕ ਦੇਵ ਦੇ ਮਨ ਵਿੱਚ ਵੀ ਆਉਂਦਾ ਹੈ। ਜੇ ਫੁਰਨਾ ਨਾ ਆਵੇ ਕਿ ਮਲਕ ਭਾਗੋ ਨੂੰ ਸਮਝਾਉਣਾ ਹੈ, ਭਾਈ ਲਾਲੋ ਨੂੰ ਨਿਵਾਜਣਾ ਹੈ, ਕੌਡੇ ਰਾਖਸਸ ਦਾ ਕੜਾਇਆ ਹਿਰਦੇ ਸਮੇਤ ਠਾਰਨਾ ਹੈ, ਤਾਂ ਫਿਰ ਗੁਰੂ ਨਾਨਕ ਸੁਲਤਾਨਪੁਰੇ ਤੋਂ ਕਿਉਂ ਚੱਲਣ। ਅਗਰ ਪਰਮਾਤਮਾ ਦੇ ਮਨ 'ਚ ਫੁਰਨਾ ਨਾ ਆਵੇ, ਇਹ ਜਗਤ ਸਾਜਣਾ ਹੈ ਬਣਾਉਣਾ ਹੈ, ਤੇ ਫਿਰ ਆਪਾਂ ਸਾਰੇ ਕਿਵੇਂ ਹੁੰਦੇ। ਇਹ ਫੁਰਨੇ ਦੀ ਖੇਡ ਹੈ, ਫੁਰਨੇ ਨਾਲ ਹੀ ਜਗਤ ਬਣਿਆ ਹੈ। ਮਨ ਦਾ ਮਰ ਜਾਣਾ, ਵਿਚਾਰਾਂ ਦਾ ਮੁੱਕ ਜਾਣਾ ਨਹੀਂ ਹੈ, ਵਿਚਾਰਾਂ ਦਾ ਸ਼ੁੱਧ ਹੋ ਜਾਣਾ। ਮੈਲਾ ਵਿਚਾਰ ਕਦੇ ਵੀ ਨਹੀਂ ਆਉਂਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਬ੍ਰਹਮ ਪਰਮੇਸ਼ਵਰ ਜੋਤ ਨੇ, ਸਤਿਗੁਰੂ ਸਾਰੇ ਬ੍ਰਹਿਮੰਡ ਦੀਆਂ ਬਰਕਤਾਂ ਉਹਨਾਂ ਦੇ ਕਦਮਾਂ ਵਿੱਚ ਵਸਦੀਆਂ ਨੇ। ਅੰਮ੍ਰਿਤ ਦਾ, ਬ੍ਰਹਮ ਗਿਆਨ ਦਾ ਸੋਮਾ ਨੇ ਸਤਿਗੁਰੂ। ਤੇ ਮਨ ਵਿੱਚ ਫੁਰਨਾ ਆਇਆ ਨਾ ਬਈ ਖਾਲਸਾ ਪੰਥ ਸਜਾਣਾ ਹੈ, ਪੰਜ ਪਿਆਰਿਆਂ ਦੀ ਚੋਣ ਕਰਨੀ ਹੈ। ਜੇ ਫੁਰਨਾ ਨਾ ਆਵੇ ਫਿਰ ਇਸ ਕੌਮ ਨੂੰ ਖਾਲਸਾ ਹੋਣ ਦਾ ਲਕਬ ਕਿਵੇਂ ਪ੍ਰਾਪਤ ਹੋਵੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਮਨ ਵਿੱਚ ਫੁਰਨਾ ਆਇਆ ਤੇ ਗੁਰੂ ਰਾਮਦਾਸ ਜੀ ਨੂੰ ਇਸ ਸਥਾਨ ਤੇ ਭੇਜਿਆ, ਸ੍ਰੀ ਅੰਮ੍ਰਿਤਸਰ ਸਾਹਿਬ ਦੱਸਿਆ, ਨਿਸ਼ਾਨੀਆਂ ਦੱਸੀਆਂ, ਉੱਥੇ ਜਾ ਕੇ ਸਰੋਵਰ ਦੀ ਖੁਦਵਾਈ ਆਰੰਭ ਕਰੋ, ਤਾਂ ਹੀ ਇਹ ਪਵਨ ਸਥਾਨ ਹੋਣ ਦੇ ਵਿੱਚ ਆਇਆ ਨਾ। ਗੋਇੰਦਵਾਲ ਦਾ ਫੁਰਨਾ ਆਇਆ, ਗੁਰੂ ਨਾਨਕ ਨੂੰ ਖੰਡੂਰ ਸਾਹਿਬ ਦਾ ਫੁਰਨਾ ਆਇਆ, ਤੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਪੁਰਖਾ ਤੂੰ ਉੱਥੇ ਚਲਾ ਜਾ। 6 ਮਹੀਨੇ ਮਹਾਰਾਜ ਨੇ ਨਿਵਾਸ ਕੀਤਾ ਗੁਰੂ ਤੇਗ ਗੱਦੀ ਤੇ ਬਿਰਾਜਣ ਤੋਂ ਬਾਅਦ, ਤੇ ਫਿਰ ਬੈਠ ਖੰਡੂਰੇ ਜੋਤ ਜਗਾਏ। ਗੋਬਿੰਦਵਾਲ ਗੋਬਿੰਦਪੁਰੀ ਸਮ, ਜੇ ਇਹ ਫੁਰਨਾ ਨਾ ਆਉਂਦਾ ਤਾਂ ਫਿਰ ਇਹ ਖੇਡ ਕਿਵੇਂ ਵਰਤਦੀ ਜੋ ਹੁਣ ਦਿਖਾਈ ਪਾ ਰਹੀ ਹੈ। ਕਰਤਾਰਪੁਰ ਦਾ ਫੁਰਨਾ, ਇਹ ਨਗਰ ਸਾਡੇ ਸਾਹਮਣੇ ਮੌਜੂਦ ਨੇ। ਫੁਰਨਾ ਆਉਂਦਾ ਹੈ ਭਗਤਾਂ ਦੇ ਮਨ ਵਿੱਚ, ਵਿਚਾਰ ਚੱਲਦੇ ਨੇ ਭਗਤਾਂ ਦੇ ਮਨ ਵਿੱਚ, ਪਰ ਜੈਸੇ ਮਨਮੁੱਖਾਂ ਦੇ ਵਿਚਾਰ ਸੰਖੀ ਵਰਗੇ ਨੇ, ਸੰਖੀਆ ਜ਼ਹਿਰ ਹੈ ਤੇ ਮਾਰ ਲਿਆ ਫਿਰ ਸੰਖੀਆ ਅੰਮ੍ਰਿਤ ਬਣ ਗਿਆ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ, ਨਾਦਾਂ ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਨੇ ਕੇ। ਫਿਰ ਇਸ ਤਰ੍ਹਾਂ ਜਦੋਂ ਮਨ ਮਰ ਜਾਂਦਾ ਹੈ ਫਿਰ ਔਸ਼ਧੀ ਬਣ ਜਾਂਦਾ, ਫਿਰ ਭੈੜੇ ਫੁਰਨੇ ਨਹੀਂ ਚੱਲਦੇ। ਬਸ ਇਸ ਨੁਕਤੇ ਨੂੰ ਸਮਝ ਲੈਣਾ।
ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਹੋਏ।
ਫਿਰ ਮੇਰਾ ਹੈ, ਮੇਰਾ ਹੈ, ਮੈਂ ਆਪਣੇ ਬੰਨੇ ਤੋਂ ਕਿਸੇ ਨੂੰ ਨਹੀਂ ਲੰਘਣ ਦੇਣਾ, ਮੇਰੇ ਦਰਵਾਜ਼ੇ ਅੱਗੇ ਲੰਘ ਕੇ ਦਿਖਾਈ, ਮੇਰੀ ਗਲੀ ਚ ਪੈਰ ਨਹੀਂ ਰੱਖਣ ਦੇਣਾ। ਆਪਣੀ ਹਮਰੀ ਭੂਮ ਕੌਣ ਘਾਲਾ ਪੈਰ, ਮੈਂ ਆਪਣੀ ਜ਼ਮੀਨ ਤੇ ਪੈਰ ਨਹੀਂ ਰੱਖਣ ਦੇਣਾ। ਇਹ ਮੇਰੀ ਮੇਰੀ ਮਮਤਾ ਦੀ ਮੈਲ ਤਾਂ ਉਤਰਦੀ ਹੈ ਜਦੋਂ ਸਤਿਗੁਰੂ ਜੀ ਦੇ ਨਾਮ ਨਾਲ ਮਨ ਜੁੜ ਜਾਂਦਾ। ਫਿਰ ਇਹ ਮਨ ਹੱਛਾ ਭਾਵ ਮਨ ਚੰਗਾ ਹੋ ਜਾਂਦਾ, ਪਿਆਰ ਨਾਲ ਭਰ ਜਾਂਦਾ, ਨਿਮਰਤਾ ਨਾਲ ਭਰ ਜਾਂਦਾ, ਪਵਿੱਤਰਤਾ ਨਾਲ ਭਰ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, 2 ਦਿਨਾਂ ਦੀ ਹਾਜ਼ਰੀ ਪ੍ਰਾਪਤ ਹੋਈ ਹੈ। ਮਹਾਰਾਜ ਗੁਰੂ ਰਾਮਦਾਸ ਮਿਹਰਾਂ ਕਰਨਗੇ, ਕੱਲ ਨੂੰ ਵੀ ਜੀਵਨ ਬਣਿਆ ਰਹੇ, ਸਿਹਤ ਬਣੀ ਰਹੇ, ਔਰ ਸਾਹਿਬ ਜੀ ਦੀ ਹਾਜ਼ਰੀ ਭਰਨ ਦਾ ਸੁਭਾਗ ਬਣੇ। ਬੜੇ ਪ੍ਰੇਮ ਨਿਮਰਤਾ ਸਹਿਤ ਆਪ ਸਾਰਿਆਂ ਨੇ ਸਰਵਣ ਕੀਤਾ ਹੈ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਮੇਨ ਨੁਕਤਾ ਨਾਮ ਨਾਲ ਜੁੜਨਾ ਹੈ। ਨਾਮ ਬਿਨਾ ਸਭ ਕੋਲ ਗੱਲ ਨਹੀਂ ਹੋ ਸੀਆਂ। ਇਸ ਲਈ ਆਪਣੇ ਜੀਵਨ ਦੀ ਦਿਨ ਦੀ ਸ਼ੁਰੂਆਤ ਵਾਹਿਗੁਰੂ ਮੰਤਰ ਨਾਲ ਕਰਿਆ ਕਰੋ, ਭਾਵੇਂ ਥੋੜ੍ਹਾ ਚਿਰ ਹੀ ਜਪਣਾ ਹੋਵੇ, ਪਰ ਜਪਣਾ ਜ਼ਰੂਰ ਹੋਵੇ। ਬਾਰੰਬਾਰ ਸਭ ਦਾ ਧੰਨਵਾਦ, ਪੁੱਲ ਚੁੱਕ ਦੀ ਖਿਮਾ। ਆਓ ਸਮਾਪਤੀ ਤੋਂ ਪਹਿਲੇ ਆਖਰੀ ਪੰਕਤੀਆਂ ਦਾ ਪਾਠ ਇੱਕ ਵਾਰੀ ਸਾਰੇ ਰਲ ਕੇ ਕਰੀਏ ਜੀ।
ਭਣਤ ਨਾਨਕ ਸਤਿਗੁਰ ਕੋ ਮਿਲ ਦੋ,
ਗੁਰ ਕਾ ਸ਼ਬਦ ਫਿਰ ਜੀਵਾ ਕੋ, ਮਮਤਾ ਕੀ ਮਲ ਉਤਰ ਏ ਮਨ ਅੱਛਾ ਹੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।